ਇਹ ਗੱਲਾਂ ਪ੍ਰਤੱਖ ਦੇਖਣ ਦੇ ਵਿੱਚ ਆਈਆਂ ਨੇ। ਇੱਕ ਇਸ ਵੇਲੇ ਮੌਜੂਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਨਾਇਬ ਸਿੰਘ ਜੀ ਹਨ, ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਵੀ ਹਨ, ਔਰ ਉਹਨਾਂ ਨੇ ਇਹ ਘਟਨਾ ਦਾਸ ਨੂੰ ਖੁਦ ਦੱਸੀ। ਉਹ ਕਹਿਣ ਲੱਗੇ, ਮੈਂ ਮਹਾਂਪੁਰਖਾਂ ਦੇ ਜਥੇ ਵਿੱਚ ਜਦੋਂ ਸ਼ਾਮਿਲ ਹੋਇਆ ਮੈਨੂੰ ਬਿਲਕੁਲ ਕਿਸੇ ਵੀ ਅੱਖਰ ਦਾ ਗਿਆਨ ਨਹੀਂ ਸੀ। ਅਤੇ ਮਹਾਂਪੁਰਖ ਕਹਿਣ ਲੱਗੇ, ਭਾਈ ਤੂੰ ਉੱਥੇ ਦਮਦਮੇ ਸਾਹਿਬ ਜਾ ਔਰ ਉੱਥੇ ਲਿਖਣਸਾਰ ਗੁਰਦੁਆਰਾ ਸਾਹਿਬ ਜਾ ਕੇ ਦੇਹ ਕਰਵਾ, ਅਰਦਾਸ ਕਰ, ਅਤੇ ਨਾਲ ਉੱਥੇ 35 ਲਿਖ ਕੇ ਆ। ਉਹ ਕਹਿੰਦਾ, ਮੈਂ ਮਹਾਂਪੁਰਖਾਂ ਦਾ ਬਚਨ ਮੰਨ ਕੇ 35 ਲਿਖੀ, ਉਸ ਤੋਂ ਬਾਅਦ ਪਾਠ ਦੀ ਸੰਥਿਆ ਲਈ, ਅਤੇ ਹੁਣ ਉਹ ਇਸ ਵੇਲੇ ਉੱਥੇ ਕਥਾ ਵੀ ਕਰ ਰਿਹਾ। ਇਸ ਲਈ ਗੁਰੂ ਮਹਾਰਾਜ ਦੇ ਬਚਨ ਕਿ ਹਮਰੀ ਕਾਂਸ਼ੀ ਜਹਿ ਪਈ ਆਏ ਮੂਰਖ ਇਹਾਂ ਪੜੇ, ਉਹ ਬਚਨ ਹੁਣ ਵੀ ਪੂਰੇ ਹੁੰਦੇ ਨੇ। ਆ ਭਾਈ ਦਲਵੀਰ ਸਿੰਘ ਜੀ ਦੱਸ ਰਹੇ ਸਨ ਵੀ ਇੱਕ ਸਿੰਘ ਕੋਈ 50 ਸਾਲ ਦੀ ਉਮਰ ਦਾ ਬੋਪਾ ਰਾਏ ਨਗਰ ਵਿੱਚ ਆਇਆ ਔਰ ਉਹ ਕਹਿਣ ਲੱਗਾ, ਮੈਂ ਵੀ ਗੁਰਬਾਣੀ ਦੀ ਸੰਥਿਆ ਕਰਨੀ ਹੈ। ਅਤੇ ਸਿੰਘ ਕਹਿਣ ਲੱਗੇ ਵੀ ਤੇਰੀ 50 ਸਾਲ ਦੀ ਉਮਰ ਹੋ ਗਈ ਹੈ, ਤੂੰ ਹੁਣ ਕਿਵੇਂ ਗੁਰਬਾਣੀ ਦੀ ਸੰਥਿਆ ਕਰੇਗਾ? ਉਹ ਕਹਿੰਦਾ, ਨਹੀਂ, ਮੈਂ ਉੱਥੇ ਦਮਦਮੇ ਸਾਹਿਬ 35 ਲਿਖ ਕੇ ਆਇਆ ਹਾਂ, ਉੱਥੇ ਕਲਗੀਧਰ ਪਾਤਸ਼ਾਹ ਦੇ ਬਚਨ ਹੋਏ ਨੇ, ਇਸ ਲਈ ਮੈਂ ਸੰਥਿਆ ਜ਼ਰੂਰ ਕਰਾਂਗਾ। ਔਰ ਉਹਨੇ ਸੰਥਿਆ ਕੀਤੀ ਅਤੇ ਬੜਾ ਚੰਗਾ ਵਧੀਆ ਪਾਠੀ ਬਣਿਆ। ਉਸ ਤੋਂ ਬਾਅਦ ਉਹ ਹੁਣ ਇੰਗਲੈਂਡ ਵੀ ਉੱਥੇ ਜਾ ਕੇ ਪਾਠ ਅਤੇ ਹੋਰ ਉੱਥੇ ਸੰਥਿਆ ਕਰਵਾ ਰਿਹਾ ਹੈ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਦੀ ਉੱਥੇ ਹੁਣ ਵੀ ਕਿਰਪਾ ਹੋ ਰਹੀ ਹੈ। ਸੋ ਇਹ ਗੁਰੂ ਮਹਾਰਾਜ ਨੇ ਬਚਨ ਜੋ ਉਚਾਰਨ ਕੀਤੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖੇ ਮਿਲਦੇ ਹਨ। ਸਤਿਗੁਰ ਬੈਠ ਸੋ ਦਮਦਮੇ ਸਿੱਖ ਲਿਖਣ ਘਾੜ ਸੁੱਟ ਦੇ, ਹਮਰੀ ਕਾਂਸ਼ੀ ਜਹਿ ਪਈ ਆਏ ਮੂਰਖ ਇਹਾਂ ਪੜੇ। ਇਹ ਬਚਨ ਸਤਿਗੁਰੂ ਨੇ ਆਖੇ, ਇਹ ਤਾਂ ਹੋਵੋ ਕਾਂਸ਼ੀ ਭਾਰੀ ਜੈਸੀ ਸ਼ਿਵ ਨੇ ਆਪ ਸਵਾਰੀ। ਹਿੰਦੂ ਧਰਮ ਦੇ ਵਿੱਚ ਇਹ ਕਾਂਸ਼ੀ ਬਨਾਰਸ ਸ਼ਹਿਰ ਹੈ, ਜਿਸ ਨੂੰ ਪੁਰਾਤਨ ਵਿੱਦਿਆ ਦੀ ਯੂਨੀਵਰਸਿਟੀ ਸਮਝਿਆ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ, ਇਹ ਗੁਰੂ ਕੀ ਕਾਂਸ਼ੀ ਹੋਵੇਗੀ। ਕਾਂਸ਼ੀ ਵੇਦ ਅਸਥਾਪਨ ਕੀਏ, ਹਮਹ ਬੀੜ ਸ਼੍ਰੀ ਗ੍ਰੰਥ ਰਚੀਏ। ਕਾਂਸ਼ੀ ਵਿੱਚ ਤਾਂ ਬਿਆਸ ਨੇ ਵੇਦ ਰਚੇ ਸਨ, ਪਰ ਇਸ ਗੁਰੂ ਕੀ ਕਾਂਸ਼ੀ ਵਿੱਚ ਜਿਹੜਾ ਸਿੱਖਾਂ ਦਾ ਸਭ ਤੋਂ ਪਵਿੱਤਰ ਧਰਮ ਗ੍ਰੰਥ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਹੈ, ਇਸ ਲਈ ਇਹ ਗੁਰੂ ਕੀ ਕਾਂਸ਼ੀ ਅੱਜ ਤੋਂ ਪ੍ਰਸਿੱਧ ਹੋਵੇਗੀ। ਨਵੀਨ ਪੰਥ ਪ੍ਰਕਾਸ਼ ਦੇ ਅੰਦਰ ਗਿਆਨੀ ਗਿਆਨ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਮਦਮੇ ਸਾਹਿਬ ਦੀ ਧਰਤੀ 'ਤੇ ਬਾਣੀ ਰਚਨ ਦਾ ਸੰਕਲਪ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ ਇਹ ਬਚਨ ਕੀਤੇ, ਮਨੀ ਸਿੰਘ ਕੋ ਲਿਖਣ ਬਿਠਾਇਓ। ਭਾਈ ਮਨੀ ਸਿੰਘ ਜੀ ਨੂੰ ਆਖਿਆ ਕਿ ਭਾਈ ਮਨੀ ਸਿੰਘ ਜੀ, ਤੁਸਾਂ ਇਹ ਗੁਰਬਾਣੀ ਲਿਖਣੀ ਹੈ। ਨਿਤ ਦੋ ਪਹਿਰ ਸੰਕੇਤ ਠਹਿਰਾਇਓ। ਹਮੇਸ਼ਾ ਦੋ ਪਹਿਰ ਇਹ ਸਮਾਂ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਦੇ ਅਤੇ ਫਿਰ ਨਾਲ ਦੂਸਰੇ ਪੈਰ, ਇੱਕ ਪੈਰ ਬਾਣੀ ਉਚਾਰਨ ਕਰਦੇ, ਦੂਸਰੇ ਪੈਰ ਉਸੀ ਕਥਾ ਵੀ ਨਾਲ ਕਰਦੇ। ਸਤਿਗੁਰ ਗਏ ਉਚਾਰਤ ਜੈਸੇ ਬਾਣੀ ਲਿਖੀ ਸਿੱਖ ਤਹਿ ਤੈਸੇ। ਜਿਵੇਂ ਜਿਵੇਂ ਸਤਿਗੁਰੂ ਆਪਣੇ ਅਨੁਭਵ ਦੁਆਰਾ ਬਾਣੀ ਉਚਾਰਨ ਕਰਦੇ ਗਏ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਸੇ ਤਰ੍ਹਾਂ ਹੀ ਲਿਖਦੇ ਗਏ। ਪੂਰਨ ਤੂਰਨ ਕਈ ਮਾਸ ਮੈਂ ਆਦਿ ਗ੍ਰੰਥ ਕੀ ਤਿਆਰਤਾ ਸਮੇਂ, ਅਤੇ ਕਈ ਮਹੀਨਿਆਂ ਦੇ ਵਿੱਚ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਅਤੇ ਉਸ ਪਵਿੱਤਰ ਬਾਣੀ ਦੀ ਕਥਾ ਨੂੰ ਗੁਰੂ ਮਹਾਰਾਜ ਨੇ ਸੰਪੂਰਨ ਕੀਤਾ। ਮਹਾਂਪੁਰਖ ਦੱਸਦੇ ਸਨ ਵੀ 9 ਮਹੀਨੇ 9 ਦਿਨਾਂ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਪਵਿੱਤਰ ਬਾਣੀ ਦੀ ਰਚਨਾ ਕੀਤੀ ਅਤੇ ਨਾਲ ਹੀ ਇਹ ਸਾਰੀ ਬਾਣੀ ਦੀ ਕਥਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸਿੰਘਾਂ ਨੂੰ ਸਰਵਣ ਕਰਵਾਈ। ਬੀੜ ਆਦਿ ਗੁਰ ਗ੍ਰੰਥ ਕੀ ਨਹੀਂ ਕਰੀ ਜੋ ਤਿਆਰ, ਯਾਹੀਂ ਤੇ ਕਹਿਲਾਤਵੇ ਬੀੜ ਦਮਦਮੇ ਵਾਰ। ਇਹ ਕਰਤਾਰਪੁਰੀ ਬੀੜ ਹੈ, ਦੂਸਰੀ ਦਮਦਮੇ ਸਾਹਿਬ ਵਾਲੀ ਬੀੜ ਹੈ ਜੋ ਸਿੱਖ ਪੰਥ ਵਿੱਚ ਪ੍ਰਸਿੱਧ ਹੈ। ਔਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮੇ ਸਾਹਿਬ ਤਿਆਰ ਕੀਤੀ ਕਰਕੇ ਇਹਨੂੰ ਦਮਦਮੇ ਵਾਲੀ ਬੀੜ ਕਿਹਾ ਜਾਂਦਾ ਹੈ। ਇਹ ਨਵੀਨ ਪੰਥ ਪ੍ਰਕਾਸ਼ ਦੇ ਅਨੁਸਾਰ ਤੁਸੀਂ ਸਰਵਣ ਕਰ ਰਹੇ ਹੋ। ਇਸੇ ਤਰ੍ਹਾਂ ਅੱਗੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ, ਦਰਸਿਓ ਚਾਹੇ ਸਤਿਗੁਰੂ ਜੀ ਸੋ ਦਰਸੈ ਗੁਰ ਗ੍ਰੰਥ। ਜਿਹੜਾ ਸਿੱਖ ਇਹ ਚਾਹੁੰਦਾ ਹੈ ਕਿ ਮੈਂ ਸਤਿਗੁਰੂ ਸਾਹਿਬਾਨ ਦੇ ਦਰਸ਼ਨ ਕਰਾਂ ਜਾਂ ਸਾਰੇ ਹੀ ਸਤਿਗੁਰੂ ਸਾਹਿਬਾਨ ਦੇ ਕਿਸੇ ਵੀ ਸਰੂਪ ਦੇ ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ ਤਾਂ ਸਤਿਗੁਰੂ ਕਹਿੰਦੇ ਨੇ ਸੋ ਦਰਸਾ ਗੁਰ ਗ੍ਰੰਥ, ਉਹ ਗੁਰਸਿੱਖ ਭਾਈ ਗੁਰੂ ਗ੍ਰੰਥ ਸਾਹਿਬ ਦੇ ਜਾ ਕੇ ਦਰਸ਼ਨ ਕਰੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਦੱਸੋ ਗੁਰੂਆਂ ਦੀ ਪਵਿੱਤਰ ਜੋਤ ਹਨ, ਪੜ੍ਹੇ ਸੁਣੇ ਸੁਆਰਥ ਲੈ ਪਰਮਾਰਥ ਕੋ ਪੰਥ। ਜਿਹੜਾ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਪੜ੍ਹਦਾ ਹੈ ਅਤੇ ਸੁਣਦਾ ਹੈ ਸੁਆਰਥ ਲੈ, ਉਹਦੇ ਜਿਹੜੇ ਸੁਆਰਥ ਅਰਥ ਹੈ ਸੰਸਾਰਕ ਕੋਈ ਪ੍ਰਯੋਜਨ ਨੇ, ਮਨੋਰਥ ਨੇ, ਉਹ ਵੀ ਪੂਰੇ ਹੋਣਗੇ। ਪਰਮਾਰਥ ਕੋ ਪੰਥ, ਇਹਦੇ ਨਾਲ ਨਾਲ ਗੁਰਬਾਣੀ ਦੁਆਰਾ ਪਰਮਾਰਥ ਦਾ ਪੰਥ ਰਸਤਾ ਵੀ ਪ੍ਰਾਪਤ ਹੋਵੇਗਾ। ਭਾਵ ਇਹ ਸਤਿਗੁਰੂ ਦੀ ਬਾਣੀ ਸੁਆਰਥ ਅਤੇ ਪਰਮਾਰਥ ਦੋਹਾਂ ਨੂੰ ਸਿੱਧ ਕਰਨ ਵਾਲੀ ਹੈ। ਵਾਹਿਗੁਰੂ ਗੁਰੂ ਗ੍ਰੰਥ ਜੀ ਉਭੈ ਜਹਾਜ਼ ਉਦਾਰ, ਇੱਕ ਵਾਹਿਗੁਰੂ ਨਾਮ ਵਾਹਿਗੁਰੂ ਗੁਰ ਮੰਤਰ ਹੈ ਅਤੇ ਦੂਸਰੇ ਭਾਈ ਗੁਰੂ ਗ੍ਰੰਥ ਸਾਹਿਬ ਜੀ, ਇਹ ਦੋ ਜਹਾਜ਼ ਸਤਿਗੁਰੂ ਨੇ ਸਾਡੇ ਲਈ ਤਿਆਰ ਕਰ ਦਿੱਤੇ। ਸ਼ਰਧਾ ਧਾਰ ਜੋ ਸੇਮ ਹੈ ਸੋ ਉਤਰੈ ਭਾਉ ਪਾਰ, ਜਿਹੜੇ ਗੁਰਸਿੱਖ ਸ਼ਰਧਾ ਧਾਰਨ ਕਰਕੇ ਵਾਹਿਗੁਰੂ ਨਾਮ ਦੀ ਆਰਾਧਨਾ ਕਰਨਗੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੂਜਨ ਕਰਨਗੇ ਸੋ ਉਤਰੈ ਭਾਵ ਪਾਰ, ਉਹ ਭਾਈ ਭਾਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਣਗੇ। ਗੁਰਪ੍ਰਤਾਪ ਸੂਰਜ ਦੇ ਅੰਦਰ ਭਾਈ ਸੰਤੋਖ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਇਹ ਬਚਨ ਲਿਖੇ ਨੇ। ਸ਼੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾਂ ਦਰਸਾ ਹੈ, ਵੀ ਜਿਹੜਾ ਗੁਰੂ ਮਹਾਰਾਜ ਨੇ ਪਵਿੱਤਰ ਵਿਅਕਤੀਗਤ ਸਰੂਪ ਧਾਰਨ ਕੀਤਾ ਹੈ ਔਰ ਉਹ ਸਾਰੇ ਥਾਵਾਂ ਅਤੇ ਸਾਰੇ ਸਮਿਆਂ ਦੇ ਵਿੱਚ ਅਸੀਂ ਉਹਦੇ ਦਰਸ਼ਨ ਨਹੀਂ ਕਰ ਸਕਦੇ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਦਸ ਸਤਿਗੁਰੂ ਸਾਹਿਬਾਨ ਨੇ ਇਹ ਦਸ ਜਾਮੇ ਧਾਰਨ ਕੀਤੇ ਜਿੱਥੇ ਸਤਿਗੁਰੂ ਬਿਰਾਜਦੇ ਸਨ ਔਰ ਉੱਥੇ ਹੀ ਗੁਰਸਿੱਖ ਜਾ ਕੇ ਦਰਸ਼ਨ ਕਰ ਸਕਦੇ ਸਨ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਪਵਿੱਤਰ ਸਰੂਪ ਹੈ, ਇਹ ਸ਼ਬਦ ਗੁਰੂ, ਇਹ ਗੁਰੂ ਕਾ ਹਿਰਦਾ ਹੈ, ਇਹ ਗੁਰੂ ਦਾ ਅੰਦਰਲਾ ਦਿਲ ਹੈ। ਉੱਤਮ ਹੈ ਸਭ ਕਾਲ ਰਿਹਾ ਹੈ, ਇਹ ਬਈ ਸਾਰਿਆਂ ਨਾਲੋਂ ਉੱਤਮ ਹੈ ਅਤੇ ਸਾਰੇ ਸਮਿਆਂ ਦੇ ਵਿੱਚ ਰਹਿਣ ਵਾਲਾ ਹੈ। ਜਿਹੜਾ ਗੁਰੂ ਦਾ ਸਰੀਰ ਹੈ ਉਹ ਤਾਂ ਹਮੇਸ਼ਾ ਰਹਿਣ ਵਾਲਾ ਨਹੀਂ, ਪਰ ਜਿਹੜਾ ਗੁਰੂ ਕਾ ਸ਼ਬਦ ਹੈ, ਗੁਰੂ ਦਾ ਹਿਰਦਾ ਹੈ, ਇਹ ਗੁਰੂ ਦੀ ਆਤਮਕ ਜੋਤ ਹੈ, ਇਹ ਹਮੇਸ਼ਾ ਰਹਿਣ ਵਾਲੀ ਚੀਜ਼ ਹੈ। ਮੇਰੇ ਸਰੂਪ 'ਤੇ ਜਾਂਦੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ ਹੈ, ਗੁਰੂ ਮਹਾਰਾਜ ਨੇ ਬਚਨ ਆਖੇ ਵੀ ਇਸ ਲਈ ਮੇਰੇ ਆਹ ਜਿਹੜੇ ਪ੍ਰਤੱਖ ਵਜੂਦ ਨਾਲੋਂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਨ ਨੇ ਅਤੇ ਇਹਨਾਂ ਨੂੰ ਆਪਣਾ ਸਾਹਿਬ ਸਤਿਗੁਰੂ ਜਾਣ ਕੇ ਅਤੇ ਹਰ ਗੁਰਸਿੱਖ ਮਾਈ ਭਾਈ ਨੂੰ ਇਹਦਾ ਅਦਬ ਸਤਿਕਾਰ ਕਰਨਾ ਚਾਹੀਦਾ। ਕਿਵੇਂ ਕਰਨਾ ਚਾਹੀਦਾ? ਪੂਜੋ ਚੰਦਨ ਕੇਸਰ ਕੋ ਘਸ, ਧੂਪ ਤੁਖਾਏ ਕਾ ਫੂਲ ਚੜ੍ਹੇ ਹੈ। ਗੁਰੂ ਗ੍ਰੰਥ ਸਾਹਿਬ ਦੀ ਪੂਜਾ ਦਾ ਜ਼ਿਕਰ ਕੀਤਾ ਹੈ ਵੀ ਚੰਦਨ ਅਤੇ ਕੇਸਰ ਨੂੰ ਕਸਾ ਕੇ ਗੁਰੂ ਮਹਾਰਾਜ ਦੇ ਸਤਿਕਾਰ ਲਈ ਵਰਤਣਾ ਚਾਹੀਦਾ ਹੈ ਅਤੇ ਧੂਪ ਤੁਖਾ ਕੇ ਵਾਤਾਵਰਨ ਨੂੰ ਸੁਗੰਧਿਤ ਕਰਨਾ ਚਾਹੀਦਾ ਹੈ ਅਤੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸੋਹਣੇ ਤਾਜ਼ੇ ਫੁੱਲ ਭੇਟਾ ਕਰਨੇ ਚਾਹੀਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਦਾ ਢੰਗ ਗੁਰੂ ਮਹਾਰਾਜ ਨੇ ਸਾਨੂੰ ਦਰਸਾਇਆ। ਇਸੇ ਤਰ੍ਹਾਂ ਜਿਹੜਾ ਆਖਰੀ ਜਿਹੜਾ ਸਬੂਤ ਹੈ ਬੰਸਾਵਲੀ ਨਾਮਾ, ਉਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਾ ਜ਼ਿਕਰ ਆਇਆ। ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਨੂੰ ਦੇਹਿਆ ਗਿਆ, ਇਹ ਉਸਦੇ ਬੰਸਾਵਲੀ ਨਾਵੇਂ ਦੇ ਇਹ ਅੱਖਰ ਨੇ ਵੀ ਦਸਵਾਂ ਪਾਤਸ਼ਾਹ ਗੱਦੀ ਗੁਰਬਾਣੀ ਦੀ ਗ੍ਰੰਥ ਨੂੰ ਦੇਹਿਆ ਗਿਆ। ਅੱਜ ਪ੍ਰਤੱਖ ਗੁਰੂ ਹੈ ਸਾਡਾ ਗ੍ਰੰਥ ਸਾਹਿਬ, ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਸਦਾ ਆਪਾਂ 400 ਸਾਲਾਂ ਪਹਿਲਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪੂਰਾ ਸਾਲ ਗੁਰਸਿੱਖ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਔਰ ਇਹ ਚੌਥੀ ਸ਼ਤਾਬਦੀ ਨੂੰ ਮਨਾਉਣ ਦਾ ਉਪਰਾਲਾ ਕੀਤਾ ਹੈ ਔਰ ਇੱਥੋਂ ਦੀਆਂ ਸੰਗਤਾਂ ਨੇ ਵੀ ਗੁਰੂ ਕਿਰਪਾ ਦੁਆਰਾ ਇਹ ਮਹਾਨ ਪਵਿੱਤਰ ਕਾਰਜ ਆਰੰਭਿਆ ਹੈ ਸਤਿਗੁਰੂ ਦੇ ਭਰੋਸੇ 'ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਵੀ ਸੰਪੂਰਨ ਹੋਵੇਗਾ। ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਨੂੰ ਦੇਹਿਆ ਗਿਆ, ਅੱਜ ਪ੍ਰਤੱਖ ਗੁਰੂ ਹੈ ਸਾਡਾ ਗ੍ਰੰਥ ਸਾਹਿਬ, ਅਤੇ ਨਾਲ ਹੀ ਅੱਗੇ ਇੱਕ ਬਹੁਤ ਵਧੀਆ ਕਾਬਲੇ ਗੌਰ ਇਹ ਇੱਕ ਬਚਨ ਲਿਖਿਆ ਹੈ, ਸੋਈ ਗਿਆ ਜੋ ਗ੍ਰੰਥੋਂ ਗਿਆ। ਇਹ ਬੰਸਾਵਲੀ ਨਾਮੇ ਦਾ ਕਰਤਾ ਇਹ ਲਿਖਦਾ ਹੈ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਚਲਿਆ ਗਿਆ, ਗੁਰੂ ਗ੍ਰੰਥ ਸਾਹਿਬ ਤੋਂ ਬੇਮੁੱਖ ਹੋ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵੱਲੋਂ ਬੇਮੁਖ ਹੋ ਗਿਆ ਔਰ ਉਹ ਸਮਝ ਲਓ ਗਿਆ। ਇਹਦਾ ਮਤਲਬ ਇਹ ਹੈ ਹਰ ਗੁਰਸਿੱਖ ਮਾਈ ਭਾਈ ਨੂੰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜਨਾ ਚਾਹੀਦਾ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਸੱਚਖੰਡ ਪਿਆਨੇ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਜਿਹੜੇ ਦੋਹਰੇ ਸਾਰਾ ਸਿੱਖ ਪੰਥ ਪੜ੍ਹਦਾ ਆ ਰਿਹਾ ਹੈ। ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲਵੋ ਚਾਹੈ ਹੋ ਸ਼ਬਦ ਮੈਂ ਲੇਹ। ਇਹਨਾਂ ਬਚਨਾਂ ਨੂੰ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ। ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਗ੍ਰੰਥੋਂ ਗਿਆ ਉਹ ਗੁਰੂ ਵੱਲੋਂ ਗਿਆ। ਇਸ ਲਈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਹਮੇਸ਼ਾ ਆ ਕੇ ਦਰਸ਼ਨ ਦੀਦਾਰੇ ਕਰਨੇ ਚਾਹੀਦੇ ਨੇ, ਅਤੇ ਇਸ ਦੇ ਨਾਲ ਨਾਲ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਦੀ ਬਾਣੀ ਦਾ ਪਾਠ, ਕੀਰਤਨ, ਕਥਾ, ਵਿਚਾਰ ਅਤੇ ਪ੍ਰਚਾਰ ਵੀ ਸੁਣਨਾ ਚਾਹੀਦਾ, ਤਾਂ ਕਿ ਸਾਨੂੰ ਪਤਾ ਲੱਗ ਸਕੇ ਜਿਹੜਾ ਕੀਮਤੀ ਖਜ਼ਾਨਾ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਵੀ ਇਹਦੇ ਵਿੱਚ ਕਿੰਨੇ ਅਮੋਲਕ ਹੀਰੇ ਰਤਨ ਜਵਾਹਰਾਤ ਭਰੇ ਹੋਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੈਸੇ ਤੋ ਸਕਲ ਨੰਦ ਪੂਰਨ ਸਮੁੰਦਰ ਵਿਖੇ, ਹੰਸ ਮਰ ਜੀਵਾ ਨੇ ਚੋ ਪ੍ਰਸਾਦ ਪਾਵੇ, ਜੈਸੇ ਪਰਬਤ ਮਧ ਹੀਰੇ ਮਾਣਕ ਪਾਰ ਸਿੱਧ, ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵੇ, ਜੈਸੇ ਬਣ ਵਿਖੇ ਮਲਿਆਗਰ ਸੁੰਦਾ ਕਪੂਰ, ਸੋਧ ਕੈ ਸੁਭਾਸੀ ਸੁਭਾਸ ਬੈਸਾਵੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਇੱਕ ਸਮੁੰਦਰ ਹੈ, ਜਿਹੜੇ ਗੁਰਬਾਣੀ ਦੇ ਖੋਜੀ ਨੇ ਅਤੇ ਗੁਰਬਾਣੀ ਦੇ ਪ੍ਰੇਮੀ ਨੇ ਉਹ ਗੁਰਸਿੱਖ ਮਾਈ ਪਾਈ ਇਸ ਸਾਗਰ ਦੇ ਵਿੱਚੋਂ ਹੀਰੇ ਮੋਤੀ ਲੱਭ ਕੇ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਉਹ ਕੱਢ ਕੇ ਹੰਸ ਰੂਪ ਸੰਗਤਾਂ ਦੇ ਗੁਰਮੁਖ ਪਿਆਰਿਆਂ ਦੇ ਸਾਹਮਣੇ ਪੇਸ਼ ਕਰਦੇ ਨੇ। ਹੰਸਾਂ ਹੀਰਾ ਮੋਤੀ ਚੁਗਣਾ, ਹੰਸਾਂ ਦੀ ਖੁਰਾਕ ਹੀਰੇ ਮੋਤੀਆਂ ਨੂੰ ਚੁਗਣਾ ਹੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਇਹ ਗੁਰੂ ਕਾ ਸ਼ਬਦ ਹੀ ਰਤਨ ਹੈ, ਗੁਰੂ ਕਾ ਕੀਰਤਨ ਹੀ ਨਿਰਮੋਲਕ ਹੀਰਾ ਹੈ। ਇਸ ਲਈ ਗੁਰਸਿੱਖਾਂ ਨੇ ਇਹ ਖੁਰਾਕ ਖਾਣੀ ਹੈ, ਇਹ ਸਾਡਾ ਆਤਮਕ ਭੋਜਨ ਹੈ, ਇਹਦੇ ਨਾਲ ਸਾਡੇ ਮਨ ਨੂੰ ਤ੍ਰਿਪਤੀ ਮਿਲਦੀ ਹੈ। ਸੋ ਅੱਜ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੋ ਰਹੀ ਹੈ ਕਿ ਆਪ ਸੰਗਤਾਂ ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਹੋ ਰਹੀ ਹੈ, ਜਿਸ ਦੀਆਂ ਆਰੰਭਕ ਵਿਚਾਰਾਂ ਆਪ ਸੰਗਤਾਂ ਨੇ ਬਹੁਤ ਪ੍ਰੇਮ ਦੇ ਨਾਲ ਸਰਵਣ ਕੀਤੀਆਂ ਹਨ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਤਿਆਰ ਕੀਤੀ ਤਾਂ ਆਰੰਭ ਦੇ ਵਿੱਚ ਜਿਹੜੀ ਬਾਣੀ ਲਿਖੀ ਹੈ ਅਤੇ ਉਸ ਨੂੰ ਉਸਦਾ ਨਾਮ ਜਪ ਸਤਿਗੁਰੂ ਮਹਾਰਾਜ ਨੇ ਲਿਖੀ ਹੈ, ਅਤੇ ਆਮ ਜਿਹੜੇ ਗੁਰਸਿੱਖ ਮਾਈ ਭਾਈ ਨੇ ਇਸ ਨੂੰ ਜਪਜੀ ਸਾਹਿਬ ਕਹਿ ਕੇ ਵੀ ਮੁਖਾਤਬ ਕਰਦੇ ਹਨ। ਅਤੇ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਮੰਗਲਾਚਰਨ ਕੀਤਾ ਹੈ, ਔਰ ਉਹ ਜਿਹੜਾ ਮੰਗਲਾਚਰਨ ਹੈ ਮਹਾਮੰਤਰ ਦੇ ਰੂਪ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਉਚਾਰਨ ਕੀਤਾ ਹੈ, ਅਤੇ ਫਿਰ ਉਸ ਤੋਂ ਬਾਅਦ ਅੱਗੇ ਜਪ ਬਾਣੀ ਸ਼ੁਰੂ ਹੁੰਦੀ ਹੈ। ਔਰ ਇਹਦੇ ਬਾਰੇ ਇੱਕ ਇਹ ਵੀ ਵਿਚਾਰ ਦਾ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਵੇਦਨ ਕਰਨਾ ਚਾਹੁੰਦਾ ਹੈ, ਬਈ ਬਹੁਤ ਸਾਰੇ ਐਸੇ ਵੀ ਗੁਰਸਿੱਖ ਹਨ, ਕਈ ਐਸੇ ਪ੍ਰਚਾਰਕ ਵੀ ਹਨ, ਕਈ ਐਸੀਆਂ ਸੰਸਥਾਵਾਂ ਵੀ ਹਨ ਵੀ ਜਿਹੜੀਆਂ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਸਰੂਪ ਮੰਨਦੀਆਂ ਨੇ, ਪਰ ਜਿਹੜੀਆਂ ਪੁਰਾਤਨ ਅਤੇ ਪ੍ਰਾਚੀਨ ਸੰਸਥਾਵਾਂ ਅਤੇ ਟਕਸਾਲਾਂ ਨੇ ਜਿਨ੍ਹਾਂ ਵਿੱਚੋਂ ਦਮਦਮੀ ਟਕਸਾਲ ਹੈ, ਉਦਾਸੀ ਜਾਂ ਨਿਰਮਲੇ ਵੀ ਹਨ, ਔਰ ਉਹਨਾਂ ਨੇ ਇਸ ਨੂੰ ਮਹਾਂਮੰਤਰ ਆਖਿਆ ਹੈ, ਕਿਉਂਕਿ ਜਿਹੜੀ ਪੁਰਾਤਨ ਜਨਮ ਸਾਖੀ ਹੈ ਭਾਈ ਬਾਲਾ ਜੀ ਵਾਲੀ ਉਹਦੇ ਵਿੱਚ ਜਿੱਥੇ ਚਾਰ ਮੰਤਰਾਂ ਦਾ ਜ਼ਿਕਰ ਆਉਂਦਾ ਹੈ ਉੱਥੇ ਇਹ ਗੱਲ ਲਿਖੀ ਹੈ ਕਿ ਇੱਕ ਵਾਰ ਵੈਰਾਗੀਆਂ ਦੀ ਜਮਾਤ ਸ਼੍ਰੀ ਕਰਤਾਰਪੁਰ ਸਾਹਿਬ ਆਈ ਔਰ ਉਹਨਾਂ ਨੇ ਭਾਈ ਲਹਿਣੇ ਨੂੰ ਪੁੱਛਿਆ ਬਈ ਤੁਹਾਡਾ ਮਾਲਾ ਮੰਤਰ ਕਿਹੜਾ ਹੈ? ਉਹਨਾਂ ਨੇ ਗੁਰਮੰਤਰ ਵੀ ਦੱਸ ਦਿੱਤਾ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਮਹਾਂਮੰਤਰ ਕਿਹੜਾ ਹੈ, ਉਹਨਾਂ ਨੇ ਗੁਰਪ੍ਰਸਾਦ ਤੱਕ ਦੱਸ ਦਿੱਤਾ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਈ ਮੂਲ ਮੰਤਰ ਕਿਹੜਾ ਹੈ, ਉਹਨਾਂ ਨੇ ਨਾਨਕ ਹੋਸੀ ਪੀ ਸੱਚ ਤੱਕ ਉਹਦਾ ਰੂਪ ਬਿਆਨ ਕੀਤਾ। ਅਤੇ ਜਦੋਂ ਮਾਲਾ ਮੰਤਰ ਬਾਰੇ ਪੁੱਛਿਆ, ਉਹ ਕਹਿਣ ਲੱਗੇ ਇਹਦੇ ਬਾਰੇ ਹਾਲੇ ਮੈਨੂੰ ਪਤਾ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਆਖਿਆ, ਭਾਈ ਲਹਿਣਿਆ ਵੀ ਜਿਹੜਾ ਇੱਕ ਓਅੰਕਾਰ ਬੀਜ ਮੰਤਰ ਹੈ, ਗੁਰਪ੍ਰਸਾਦ ਮਹਾਂਮੰਤਰ ਹੈ, ਨਾਨਕ ਹੋਸੀ ਪੀ ਸੱਚ ਤੱਕ ਇਹ ਮੂਲ ਮੰਤਰ ਹੈ, ਅਤੇ ਵਾਹਿਗੁਰੂ ਗੁਰਮੰਤਰ ਹੈ, ਅਤੇ ਜਪਜੀ ਸਾਹਿਬ ਸੰਪੂਰਨ ਮਾਲਾ ਮੰਤਰ ਹੈ। ਇਸ ਤਰ੍ਹਾਂ ਉੱਥੇ ਚਾਰ ਮੰਤਰਾਂ ਦੇ ਨਾਲ ਅਤੇ ਪੰਜ ਮੰਤਰਾਂ ਦਾ ਵੀ ਜ਼ਿਕਰ ਆਇਆ ਹੈ, ਜਿਨ੍ਹਾਂ ਦਾ ਸਾਡੀ ਸਿੱਖ ਧਰਮ ਦੇ ਨਾਲ ਅਤੇ ਸਿੱਖ ਸੰਗਤ ਦੇ ਨਾਲ ਅਤੇ ਸਿੱਖ ਫਿਲਾਸਫੀ ਨਾਲ ਡੂੰਘਾ ਸੰਬੰਧ ਹੈ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਆਰੰਭ ਦੇ ਵਿੱਚ ਮਹਾਂਮੰਤਰ ਰੂਪ ਅਤੇ ਮੂਲ ਮੰਤਰ ਰੂਪ ਮੰਗਲਾਚਰਨ ਲਿਖਿਆ ਹੈ, ਅਤੇ ਕਿਉਂਕਿ ਅੱਜ ਕਥਾ ਆਰੰਭ ਹੋ ਰਹੀ ਹੈ, ਆਪਾਂ ਇਹਦੇ ਅੱਜ ਸੰਖੇਪ ਅਰਥਾਂ ਦਾ ਇਹਦਾ ਵਿਚਾਰ ਕਰ ਲਈਏ, ਅਤੇ ਫਿਰ ਇਸ ਤੋਂ ਅੱਗੇ ਲੜੀਵਾਰ ਕਥਾ ਆਪਾਂ ਆਰੰਭ ਕਰਨੀ ਹੈ, ਵਿਸਤਾਰ ਦੇ ਨਾਲ ਅਰਥ ਮੂਲ ਮੰਤਰ ਦੇ ਅਤੇ ਜਪਜੀ ਸਾਹਿਬ ਬਾਣੀ ਦੇ। ਆਪ ਸੰਗਤਾਂ ਹਮੇਸ਼ਾ ਹਮੇਸ਼ਾ ਸਰਵਣ ਕਰਦੇ ਰਹੋਗੇ। ਆਰੰਭ ਦੇ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਇਹ ਮਹਾਂਮੰਤਰ ਲਿਖਿਆ ਹੈ ਅਤੇ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਲਿਖਿਆ ਹੈ, ਔਰ ਇਹਦੇ ਬਾਰੇ ਪ੍ਰਾਚੀਨ ਇਤਿਹਾਸਕਾਰਾਂ ਨੇ ਜੋ ਜ਼ਿਕਰ ਕੀਤਾ ਹੈ ਉਹ ਇਸ ਤਰ੍ਹਾਂ ਆਉਂਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਸਾਹਿਬ ਦੇ ਵਿੱਚ ਨਵਾਬ ਦੌਲਤ ਖਾਂ ਦਾ ਮੋਦੀਖਾਨਾ ਚਲਾ ਰਹੇ ਸਨ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਬੜੀ ਅਸਚਰਜ ਘਟਨਾ ਘਟੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਔਰ ਉੱਥੇ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਅੰਦਰ ਪ੍ਰਵੇਸ਼ ਹੋਏ ਅਤੇ ਜਦੋਂ ਉਹਨਾਂ ਨੇ ਚੁੱਭਾ ਮਾਰਿਆ ਅਤੇ ਫਿਰ ਬਾਹਰ ਹੀ ਨਾ ਆਏ, ਸੇਵਾਦਾਰ ਕੁਝ ਦੇਰ 'ਤੇ ਖੜ੍ਹਾ ਰਿਹਾ ਪਰ ਜਦੋਂ ਸਤਿਗੁਰੂ ਵਾਪਸ ਨਾ ਨਿਕਲੇ ਉਹ ਘਬਰਾਇਆ ਘਬਰਾਇਆ ਘਰ ਵੱਲ ਨੂੰ ਆਇਆ। ਉਸਨੇ ਆ ਕੇ ਬੇਬੇ ਨਾਨਕੀ ਜੀ ਗੁਰੂ ਮਹਾਰਾਜ ਦੀ ਭੈਣ ਸੀ ਅਤੇ ਜੈਰਾਮ ਜੀ ਨੂੰ ਆ ਕੇ ਦੱਸਿਆ ਬਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਪ੍ਰਵੇਸ਼ ਹੋਏ ਪਰ ਬਾਹਰ ਨਹੀਂ ਨਿਕਲੇ, ਪਤਾ ਨਹੀਂ ਕੀ ਕਾਰਨ ਹੋਇਆ, ਉਹ ਡੁੱਬ ਗਏ ਜਾਂ ਕਿਸੇ ਜਲ ਜੰਤੂ ਨੇ ਉਹਨਾਂ ਨੂੰ ਨਿਗਲ ਲਿਆ, ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਮੱਚ ਗਈ। ਨਵਾਬ ਦੌਲਤ ਖਾਂ ਨੇ ਗੁਰੂ ਮਹਾਰਾਜ ਨੂੰ ਭਾਲਣ ਦੇ ਵਾਸਤੇ ਬੜੇ ਯਤਨ ਕੀਤੇ ਪਰ ਕਹਿੰਦੇ ਨੇ ਕੁਝ ਵੀ ਉਹਨਾਂ ਦੇ ਹੱਥ ਨਾ ਲੱਗਿਆ। ਆਖੀਰ ਤੀਸਰੇ ਦਿਨ ਸੰਤ ਘਾਟ ਅਸਥਾਨ ਹੈ ਚੜ੍ਹਦੇ ਵਾਲੇ ਪਾਸੇ, ਔਰ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਦਿਨ ਆਪਣੇ ਆਪ ਹੀ ਬੇਈ ਨਦੀ ਤੋਂ ਬਾਹਰ ਨਿਕਲੇ, ਔਰ ਉਹਨਾਂ ਨੇ ਬਾਹਰ ਨਿਕਲ ਕੇ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਦੇ ਕੋਲ ਆਏ, ਉਹਨਾਂ ਨੂੰ ਮਿਲੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਬੜੀ ਖਿੱਚ ਸੀ, ਬੜੀ ਭੁੱਖ ਸੀ ਕਿ ਸਾਨੂੰ ਸਤਿਗੁਰੂ ਮਹਾਰਾਜ ਜ਼ਰੂਰ ਦਰਸ਼ਨ ਦੇਣਗੇ। ਅਤੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਬੇ ਨਾਨਕੀ ਜੀ ਨੇ ਪੁੱਛਿਆ ਵੀ ਤੁਸੀਂ ਕਿੱਥੇ ਚਲੇ ਗਏ ਸੀ? ਅਤੇ ਗੁਰੂ ਮਹਾਰਾਜ ਨੇ ਉਸ ਵੇਲੇ ਬੇਬੇ ਨਾਨਕੀ ਜੀ ਨੂੰ ਇਹ ਵਾਰਤਾ ਦੱਸੀ। ਕਹਿਣ ਲੱਗੇ ਕਿ ਭੈਣ ਬੇਬੇ ਨਾਨਕੀ ਜੀ, ਜਦੋਂ ਮੈਂ ਅੱਜ ਅੰਮ੍ਰਿਤ ਵੇਲੇ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਿਆ ਤਾਂ ਉਸ ਵੇਲੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਸੰਦੇਸ਼ ਪਹੁੰਚਿਆ ਅਤੇ ਮੈਂ ਉਸ ਵਾਹਿਗੁਰੂ ਦੇ ਪਾਸ ਗਿਆ ਸਾਂ। ਫਿਰ ਬੇਬੇ ਨਾਨਕੀ ਜੀ ਨੇ ਦੂਜਾ ਸਵਾਲ ਕੀਤਾ ਵੀ ਤੁਸੀਂ ਉੱਥੋਂ ਅਕਾਲ ਪੁਰਖ ਤੋਂ ਕਿਹੜੀ ਬਖਸ਼ਿਸ਼ ਪ੍ਰਾਪਤ ਕਰਕੇ ਆਏ ਹੋ? ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਵਿੱਤਰ ਮਹਾਂਮੰਤਰ ਅਤੇ ਮੂਲ ਮੰਤਰ ਉਚਾਰਨ ਕੀਤਾ ਵੀ ਆਹ ਬਖਸ਼ਿਸ਼ ਅਕਾਲ ਪੁਰਖ ਤੋਂ ਸਾਨੂੰ ਪ੍ਰਾਪਤ ਹੋਈ ਹੈ। ਇੱਥੋਂ ਇਹ ਵੀ ਗੱਲ ਸਪਸ਼ਟ ਹੋ ਗਈ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਦੇਹਧਾਰੀ ਵਿਅਕਤੀ ਨੂੰ ਆਪਣਾ ਗੁਰੂ ਨਹੀਂ ਧਾਰਨ ਕੀਤਾ, ਅਕਾਲ ਪੁਰਖ ਦੇ ਪਾਸੋਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦਾ ਉਪਦੇਸ਼ ਲੈ ਕੇ ਆਏ, ਜਿਸ ਦਾ ਜ਼ਿਕਰ ਗੁਰਬਾਣੀ ਵਿੱਚੋਂ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਤਤ ਨਿਰੰਜਨ ਜੋਤ ਸੁਭਾਈ, ਸੋਹੰਗ ਭੇਦ ਨਾ ਕੋਈ ਜੀਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ। ਵੀ ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਸੀ। ਅਕਾਲ ਪੁਰਖ ਨੇ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਮਹਾਂਮੰਤਰ ਰੂਪ ਮੰਤਰ ਅਕਾਲ ਪੁਰਖ ਨੇ ਬਖਸ਼ਿਆ। ਉਸ ਤੋਂ ਅੱਗੇ ਜਪ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਇਹ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਆਦ ਵਿੱਚ ਆਪ ਉਚਾਰਨ ਕੀਤਾ। ਇਸ ਢੰਗ ਦੇ ਨਾਲ ਸੰਪਰਦਾਇ ਦੇ ਵਿੱਚ ਮਹਾਂਪੁਰਖ ਇਹ ਮਹਾਂਮੰਤਰ ਅਤੇ ਮੂਲ ਮੰਤਰ ਦੀ ਵਿਚਾਰ ਦੱਸਦੇ ਸਨ। ਲਓ ਹੁਣ ਆਪ ਸੰਗਤਾਂ ਇਸ ਮੂਲ ਮੰਤਰ ਦੇ ਸੰਖੇਪ ਅਰਥ ਸਰਵਣ ਕਰੋ, ਉਸ ਤੋਂ ਬਾਅਦ ਫਿਰ ਸਮਾਪਤੀ ਹੋਵੇਗੀ। ਸਭ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਲਿਖਿਆ, ਇੱਕ ਓਅੰਕਾਰ ਜਿਹੜਾ ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ। ਇਹ ਕੋਈ ਅੱਖਰ ਨਹੀਂ ਹੈ, ਬਲਕਿ ਇਹ ਇੱਕ ਹਿੰਸਾ ਹੈ, ਇੱਕ ਅੰਕ ਹੈ। ਦੂਸਰੇ ਨੰਬਰ 'ਤੇ ਗੁਰੂ ਮਹਾਰਾਜ ਨੇ ਓਅੰਕਾਰ ਲਿਖਿਆ, ਇੱਕ ਓਅੰਕਾਰ ਜਿਹੜਾ ਓਅੰਕਾਰ ਦਾ ਉਚਾਰਨ ਜਿਵੇਂ ਹਿੰਦੂ ਮਤ ਦੇ ਧਰਮ ਗ੍ਰੰਥਾਂ ਦੇ ਵਿੱਚ ਓਮ ਲਿਖਿਆ ਹੁੰਦਾ, ਉਸ ਤਰ੍ਹਾਂ ਨਹੀਂ ਉਚਾਰਨ ਕਰਨਾ, ਬਲਕਿ ਓਅੰਕਾਰ ਉਚਾਰਨ ਕਰਨਾ, ਕਿਉਂਕਿ ਇਹ ਉਹਨਾਂ ਦੇ ਨਾਲੋਂ ਵੱਖਰਾ ਰੂਪ ਗੁਰੂ ਮਹਾਰਾਜ ਨੇ ਲਿਖਿਆ। ਇੱਕ ਓਅੰਕਾਰ, ਇਹ ਵੀ ਜਿਹੜੀ ਲਿਖਣ ਸ਼ੈਲੀ ਹੈ ਉਹ ਵੀ ਗੁਰੂ ਮਹਾਰਾਜ ਨੇ ਬੜੀ ਵਿਲੱਖਣ ਅਪਣਾਈ ਹੈ। ਪਹਿਲਾਂ ਏਕਾ ਅੰਕ ਹਿੰਸਾ ਲਿਖਿਆ, ਉਸ ਤੋਂ ਬਾਅਦ ਊੜਾ ਲਿਖਿਆ ਖੁੱਲ੍ਹੇ ਮੂੰਹ ਵਾਲਾ, ਉਸ ਤੋਂ ਬਾਅਦ ਉਹਦੇ ਉੱਪਰ ਕਾਰ ਲਿਖ ਦਿੱਤੀ। ਜਿਹੜੇ ਭਾਸ਼ਾ ਵਿਗਿਆਨੀ ਨੇ ਉਹਨਾਂ ਨੇ ਖੋਜ ਕਰਕੇ ਇਹ ਗੱਲ ਪ੍ਰਗਟ ਕੀਤੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਫਿਲਾਸਫੀ ਸੀ, ਉਹਨਾਂ ਦੀ ਸੋਚ ਸੀ, ਉਹਨਾਂ ਦਾ ਚਿੰਤਨ ਸੀ, ਕਿੰਨਾ ਗੈਰ ਗੰਭੀਰ ਸੀ। ਉਹਨਾਂ ਨੇ ਜਦੋਂ ਇੱਕ ਓਅੰਕਾਰ ਲਿਖਿਆ, ਇਹਦੇ ਵਿੱਚ ਸਾਰੀ ਦੁਨੀਆ ਦੀ ਫਿਲਾਸਫੀ ਅਤੇ ਸਾਰੀ ਵਿੱਦਿਆ ਇਹਦੇ ਵਿੱਚ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪ੍ਰਵੇਸ਼ ਕਰ ਦਿੱਤੀ। ਕਿਉਂਕਿ ਸਭ ਤੋਂ ਪਹਿਲਾਂ ਗਣਿਤ ਵਿੱਦਿਆ, ਜਿਸਨੂੰ ਅੰਕ ਵਿੱਦਿਆ ਵੀ ਕਿਹਾ ਜਾਂਦਾ, ਜਿਸ ਨੂੰ ਮੈਥ ਕਹਿੰਦੇ ਨੇ, ਉਹ ਦੁਨੀਆ ਵਿੱਚ ਪ੍ਰਚਲਿਤ ਹੋਈ। ਦੂਸਰੇ ਨੰਬਰ 'ਤੇ ਜਿਹੜੀ ਅਲਫਾਜੀ ਵਿੱਦਿਆ ਸੀ, ਅੱਖਰਾਂ ਦੇ ਰੂਪ ਦੇ ਵਿੱਚ, ਵਰਣਮਾਲਾ ਦੇ ਰੂਪ ਦੇ ਵਿੱਚ, ਉਹ ਹੋਂਦ ਵਿੱਚ ਆਈ। ਤੀਸਰੇ ਨੰਬਰ 'ਤੇ ਇੱਕ ਸੰਕੇਤਕ ਵਿੱਦਿਆ ਸੀ, ਇਸ਼ਾਰਾ ਵਿੱਦਿਆ ਸੀ, ਉਹ ਹੋਂਦ ਵਿੱਚ ਆਈ। ਅਤੇ ਗੁਰੂ ਮਹਾਰਾਜ ਨੇ ਜਦੋਂ ਗੁਰਬਾਣੀ ਦੇ ਆਰੰਭ ਦੇ ਵਿੱਚ ਇੱਕ ਓਅੰਕਾਰ ਲਿਖਿਆ, ਤਾਂ ਉਸ ਵੇਲੇ ਏਕਾ ਅੰਕ ਲਿਖ ਕੇ ਅਤੇ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਦਵੈਤਤਾ ਨੂੰ ਸਿੱਧ ਕੀਤਾ। ਇੱਕ ਦਾ ਮਤਲਬ ਜੋ ਇੱਕ ਅਦਵੈਤ ਸਰੂਪ ਹੈ, ਬੇਮਿਸਾਲ ਹੈ, ਲਾਸਾਨੀ ਹੈ, ਜਿਸ ਵਰਗਾ ਕੋਈ ਹੋਰ ਨਾ ਹੋਵੇ, ਉਹਨੂੰ ਕਹਿੰਦੇ ਆ ਇੱਕ ਓਅੰਕਾਰ। ਓਅੰਕਾਰ ਦਾ ਅਰਥ ਹੈ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਵਾਹਿਗੁਰੂ ਇੱਕ ਹੈ ਅਤੇ ਸਾਰਿਆਂ ਦਾ ਪ੍ਰਕਾਸ਼ਕ ਹੈ। ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਬਾਣੀ ਵਿੱਚ ਉਸ ਵਾਹਿਗੁਰੂ ਦਾ ਸਰੂਪ ਜਾਗਤ ਜੋਤ ਲਿਖਿਆ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਕਲਗੀਧਰ ਪਾਤਸ਼ਾਹ ਨੇ ਵੀ ਖਾਲਸੇ ਨੂੰ ਜਾਗਤ ਜੋਤ ਦੇ ਲੜ ਲਾਇਆ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟਮੈ, ਤਬ ਖਾਲਸ ਤਾਹੇ ਨਿਖਾਲਸ ਜਾਨੈ। ਓਅੰਕਾਰ ਦਾ ਅਰਥ ਹੈ ਜੋ ਸਾਰਿਆਂ ਨੂੰ ਪ੍ਰਕਾਸ਼ਨ ਵਾਲਾ, ਵਾਹਿਗੁਰੂ ਦੀ ਜੋਤ ਸਾਰਿਆਂ ਦੇ ਅੰਦਰ ਵਿਦਮਾਨ ਹੈ। ਜ਼ਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਹ ਘਾਟ ਹੈ ਨਾ ਬਾੜ ਹੈ, ਨਹ ਘਾਟ ਬਾੜ ਹੋਤ ਹੈ, ਇਹ ਇੱਕ ਓਅੰਕਾਰ ਦੇ ਅਰਥ ਨੇ। ਸੱਤ ਨਾਮ, ਹਜ਼ੂਰ ਕਹਿੰਦੇ ਉਹ ਵਾਹਿਗੁਰੂ ਸੱਤ ਹਮੇਸ਼ਾ ਰਹਿਣ ਵਾਲੀ ਹਸਤੀ ਹੈ। ਨਾਮ ਦਾ ਅਰਥ ਹੈ ਉਹ ਪ੍ਰਸਿੱਧ ਹੈ, ਕਰਤਾ ਪੁਰਖ, ਉਹ ਸਿਰਜਣਹਾਰ ਹੈ ਅਤੇ ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ, ਉਹ ਅਕਾਲ ਪੁਰਖ ਵਾਹਿਗੁਰੂ ਸਭ ਤਰ੍ਹਾਂ ਦੇ ਭੈ ਤੋਂ ਰਹਿਤ ਅਤੇ ਵੈਰ ਤੋਂ ਵੀ ਮੁਕਤ ਹੈ। ਅਕਾਲ ਮੂਰਤ, ਅਤੇ ਫਿਰ ਉਸ ਵਾਹਿਗੁਰੂ ਦੀ ਮੂਰਤ ਦਾ ਅਰਥ ਹੈ ਜਿਹੜੀ ਉਸਦੀ ਆਕਿਰਤੀ ਹੈ, ਉਸਦਾ ਵਜੂਦ ਹੈ, ਔਰ ਉਹ ਅਕਾਲ ਹੈ। ਅਕਾਲ ਦਾ ਅਰਥ ਹੈ ਉਹ ਕਦੇ ਕਾਲ ਵਿੱਚ ਨਹੀਂ ਆਉਂਦਾ, ਉਹਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ ਹੁੰਦਾ। ਅਜੂਨੀ, ਅਤੇ ਉਹ ਵਾਹਿਗੁਰੂ ਕਦੇ ਜੂਨਾਂ ਵਿੱਚ ਨਹੀਂ ਆਉਂਦਾ, ਕਿਉਂਕਿ ਆ ਜਿਹੜੀਆਂ 84 ਲੱਖ ਜੂਨਾਂ ਨੇ, ਇਹਨਾਂ ਵਿੱਚ ਮਨੁੱਖ ਦੀ ਵੀ ਇੱਕ ਜੋਨ ਹੈ, ਪ੍ਰੇਤਾਂ ਦੀ ਵੀ ਇੱਕ ਜੋਨ ਹੈ, ਅਤੇ ਦੇਵੀ ਦੇਵਤਿਆਂ ਦੀ ਵੀ ਇੱਕ ਜੂਨ ਹੈ, ਪਰ ਹਜ਼ੂਰ ਕਹਿੰਦੇ ਉਹ ਵਾਹਿਗੁਰੂ ਅਜੂਨੀ ਹੈ। ਸੋ ਮੁੱਖ ਜਲੋ ਜਿਤ ਕਹਿ ਠਾਕੁਰ ਜੂਨੀ ਸਹਿਭੰਗ, ਅਤੇ ਫਿਰ ਉਹ ਵਾਹਿਗੁਰੂ ਸਹਿਭੰਗ ਸੁਤੇ ਪ੍ਰਕਾਸ਼ ਰੂਪ ਹੈ, ਉਹਨੂੰ ਕਿਸੇ ਹੋਰ ਤੋਂ ਪ੍ਰਕਾਸ਼ ਰੋਸ਼ਨੀ ਲੈਣ ਦੀ ਲੋੜ ਨਹੀਂ, ਉਹ ਸੁਤੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ। ਇਹ ਮਹਾਂਮੰਤਰ ਰੂਪ ਮੰਗਲਾਚਰਨ ਇਹ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਖਸ਼ਿਆ ਸੀ। ਇਸ ਤੋਂ ਅੱਗੇ ਜਪ ਸ਼ਬਦ ਆਉਂਦਾ ਹੈ, ਜਪ ਬਾਣੀ ਦਾ ਨਾਮ ਹੈ। ਇਹਦੇ ਆਰੰਭ ਦੇ ਵਿੱਚ ਗੁਰੂ ਮਹਾਰਾਜ ਨੇ ਜੋ ਇਹ ਸ਼ਲੋਕ ਲਿਖਿਆ, ਭਾਵੇਂ ਸ਼ਲੋਕ ਤਾਂ ਨਹੀਂ ਇੱਥੇ ਅੰਕਤ, ਪਰ ਇਹਦੀ ਵਨਗੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਮਿਲਦੀ ਹੈ। ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ, ਉਸ ਦੇ ਨਾਲ ਹੀ ਮਿਲਦਾ ਜੁਲਦਾ ਇਹ ਵੀ ਇੱਕ ਸ਼ਲੋਕ ਰੂਪ, ਇਹ ਇੱਕ ਸ਼ਬਦ ਹੈ, ਇਹ ਇੱਕ ਵਾਕ ਹੈ। ਹਜ਼ੂਰ ਕਹਿੰਦੇ ਆਦ ਸੱਚ ਜਪ ਬਾਣੀ ਦਾ ਨਾਮ ਹੈ, ਜਾਂ ਜਪ ਇਹ ਇੱਕ ਪ੍ਰੇਰਣਾਦਾਇਕ ਸ਼ਬਦ ਵੀ ਹੈ, ਵੀ ਜਿਹੜਾ ਇਹ ਮੰਤਰ ਮਹਾਂਮੰਤਰ ਵੀ ਵਾਹਿਗੁਰੂ ਨੇ ਬਖਸ਼ਿਆ ਹੈ, ਇਹਨੂੰ ਜਪਣਾ ਚਾਹੀਦਾ। ਅਤੇ ਜਪ ਬਾਣੀ ਦਾ ਵੀ ਨਾਮ ਹੈ ਆਦ ਸੱਚ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਆਦਿ ਕਾਲ ਦੇ ਵਿੱਚ ਵੀ ਸੱਚਾ ਸੀ, ਅਤੇ ਜੁਗਾਦ ਸੱਚ, ਅਤੇ ਜਦੋਂ ਯੁੱਗ ਦਾ ਅਰਥ ਹੈ ਯੁੱਗਾਂ ਦੀ ਸਿਰਜਣਾ ਹੋਈ, ਸਤਯੁਗ ਤੇਤਾ ਦੁਆਪਰ ਪਣੀਆਂ ਕਲਯੁਗ ਊਤਮੋ ਯੁੱਗਾਂ ਮਾਹੇ, ਇਹਨਾਂ ਯੁੱਗਾਂ ਦੇ ਆਰੰਭ ਦੇ ਵਿੱਚ ਵੀ ਉਹ ਵਾਹਿਗੁਰੂ ਸੱਚਾ ਸੀ। ਹੈ ਪੀ ਸੱਚ ਉਹ ਸਤਸਰੂ ਵਾਹਿਗੁਰੂ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਹੈ, ਨਾਨਕ ਹੋਸੀ ਪੀ ਸੱਚ, ਅਤੇ ਉਹ ਸਤਸਰੂ ਵਾਹਿਗੁਰੂ ਭਾਈ ਅੱਗੇ ਲਈ ਵੀ ਹੋਵੇਗਾ। ਇਹ ਨਾਨਕ ਨਾਮ ਦੀ ਮੋਹਰ ਪਹਿਲੇ ਸ਼ਲੋਕ ਦੇ ਵਿੱਚ ਇੱਥੇ ਲੱਗੀ ਹੈ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ। ਇੱਥੋਂ ਇਹ ਸਪਸ਼ਟ ਹੁੰਦਾ ਹੈ ਜਿਹੜਾ ਪਹਿਲਾ ਹੈ ਮਹਾਂਮੰਤਰ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਆਇਆ, ਉਹ ਅਕਾਲ ਪੁਰਖ ਵੱਲੋਂ ਪ੍ਰਾਪਤ ਹੋਇਆ ਸੀ। ਅਤੇ ਇਹ ਜਿਹੜਾ ਸ਼ਲੋਕ ਹੈ ਨਾਲ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਔਰ ਇਹ ਮੂਲ ਮੰਤਰ ਦਾ ਸੰਪੂਰਨ ਰੂਪ ਇੱਥੋਂ ਤੱਕ ਟਕਸਾਲ ਦੇ ਵਿੱਚ ਅਤੇ ਹੋਰ ਸੰਪਰਦਾਵਾਂ ਦੇ ਵਿੱਚ ਮੰਨਿਆ ਗਿਆ ਹੈ ਵੀ ਉਹ ਵਾਹਿਗੁਰੂ ਹਮੇਸ਼ਾ ਲਈ ਰਹਿਣ ਵਾਲੀ ਹਸਤੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਜਪਜੀ ਸਾਹਿਬ ਉਚਾਰਨ ਕੀਤੀ। ਇਹ ਕਿੱਥੇ ਉਚਾਰਨ ਕੀਤੀ, ਕਿਵੇਂ ਉਚਾਰਨ ਕੀਤੀ, ਇਹਦੇ ਬਾਰੇ ਫਿਰ ਆਪ ਸੰਗਤਾਂ ਸਰਵਣ ਕਰੋਗੇ। ਅੱਜ ਇੱਥੇ ਹੀ ਹੁਣ ਸਮਾਪਤੀ ਹੈ, ਹੁਣ ਆਪਾਂ ਮੂਲ ਮੰਤਰ ਦਾ ਇੱਕ ਵਾਰੀ ਫਿਰ ਪਾਠ ਦੁਹਰਾ ਲਈਏ, ਉਸ ਤੋਂ ਬਾਅਦ ਆਪ ਸੰਗਤਾਂ ਅਗਲਾ ਪ੍ਰੋਗਰਾਮ ਸਰਵਣ ਕਰੋਗੇ। ਸਭ ਸੰਗਤਾਂ ਦਾ, ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ, ਸਭ ਨੂੰ ਲੱਖ ਲੱਖ ਵਧਾਈ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਸ ਪਿਆਰ ਅਤੇ ਉਤਸ਼ਾਹ ਅਤੇ ਲਗਨ ਦੇ ਨਾਲ ਤੁਸਾਂ ਇਹ ਕਾਰਜ ਆਰੰਭਿਆ ਹੈ, ਅਤੇ ਗੁਰੂ ਦੇ ਭਰੋਸੇ 'ਤੇ ਇਸ ਕਾਰਜ ਨੂੰ ਆਪਾਂ ਕਰਦੇ ਰਹਿਣਾ ਹੈ, ਅਤੇ ਗੁਰੂ ਦੀ ਅਪਾਰ ਮਿਹਰ ਦਾ ਸਦਕਾ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ, ਗੁਰੂ ਨੇ ਇਹ ਆਪ ਹੀ ਕੰਮ ਸੰਪੂਰਨ ਕਰਨਾ ਹੈ। ਜਿਤਨੀਆਂ ਵੀ ਗੁਰਸਿੱਖ ਸੰਗਤਾਂ ਦੂਰੋਂ ਨੇੜਿਓਂ ਇਸ ਸਮਾਗਮ ਦੇ ਵਿੱਚ ਆਏ ਹੋ, ਅਤੇ ਸਭ ਦਾ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।